ਜੁਗੋ ਜੁਗਾ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਅੱਜ ਦਾ ਵਿਸ਼ਾ ਹੈ ਹੁਕਮ, ਭਾਗ ਤੀਜਾ, ਲੇਖ ਨੰਬਰ 27। ਆਓ ਬੜੇ ਪਿਆਰ ਨਾਲ ਸਰਵਣ ਕਰੀਏ ਹੁਕਮ। ਤ੍ਰੈਗੁਣੀ ਮਾਇਕੀ ਮੰਡਲ ਚ ਸਾਡੀ ਹਉਮੈ ਜਾਂ ਮਨ ਮਰਜ਼ੀ ਅਥਵਾ ਆਪਣੇ ਭਾਣੇ ਦਾ ਬੋਲ ਬਾਲਾ ਅਤੇ ਖੇਲ ਅਖਾੜਾ ਹੈ। ਇਸ ਤੋਂ ਉੱਪਰ ਚੌਥੇ ਪਦ ਜਾਂ ਇਲਾਹੀ ਮੰਡਲ ਦੀ ਖੇਲ ਹੋਰਵੇਂ ਹੈ। ਮਾਇਕੀ ਮੰਡਲ ਚ ਸਾਡਾ ਬਾਹਰ ਮੁਖੀ ਮਨ ਹਉਮੈ ਦੇ ਅਧੀਨ ਆਪਣੇ ਭਾਣੇ ਚ ਵਰਤਦਾ ਹੈ, ਪਰ ਇਲਾਹੀ ਮੰਡਲ ਵਿੱਚ ਉਨ ਮਨ ਦਾ ਰੁੱਖ ਅੰਤਰ ਆਤਮੇ ਇਲਾਹੀ ਮੰਡਲ ਵੱਲ ਹੋਣ ਕਰਕੇ ਆਤਮ ਪ੍ਰਕਾਸ਼ ਦੀ ਰੋਸ਼ਨੀ ਅੰਦਰ ਇਲਾਹੀ ਹੁਕਮ ਚ ਵਿਚਰਦਾ ਹੈ। ਆਤਮਕ ਮੰਡਲ ਦੇ ਪ੍ਰਕਾਸ਼ ਵਿੱਚ ਹਉਮੈ ਦੇ ਭਰਮ ਭੁਲਾਵੇ ਦਾ ਹਨੇਰ ਨਹੀਂ ਹੋ ਸਕਦਾ, ਨਾ ਹੀ ਸਾਡੇ ਮਨ ਦੀ ਮਰਜ਼ੀ ਚੱਲ ਸਕਦੀ ਹੈ। ਉੱਥੇ ਤਾਂ ਨਿਰੋਲ ਇਲਾਹੀ ਹੁਕਮ ਦੀ ਹੀ ਖੇਲ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ ਹੀ ਅਸੀਂ ਇਲਾਹੀ ਪ੍ਰਕਾਸ਼ ਵਿੱਚ ਵਿਚਰ ਸਕਦੇ ਹਾਂ ਅਤੇ ਹੁਕਮ ਨੂੰ ਕਮਾ ਸਕਦੇ ਹਾਂ। ਹੁਣ ਅਸੀਂ ਆਪਣੇ ਭਰਮ ਭੁਲਾਵੇ ਵਿੱਚ ਆਪਣੀ ਮਰਜ਼ੀ ਨਾਲ ਮਾਇਕੀ ਮੰਡਲ 'ਚ ਫਸੇ ਹੋਏ ਹਾਂ। ਹਾਂਜੀ, ਆਪਣੇ ਭਰਮ ਭੁਲਾਵੇ ਵਿੱਚ ਆਪਣੀ ਮਰਜ਼ੀ ਨਾਲ ਅਸੀਂ ਮਾਇਕੀ ਮੰਡਲ 'ਚ ਫਸੇ ਹੋਏ ਹਾਂ ਅਤੇ ਆਪਣੇ ਹੀ ਭਾਣੇ ਵਿੱਚ ਵਿਚਰਦੇ ਹਾਂ। ਇਸ ਲਈ ਇਸ ਮਾਇਕੀ ਮੰਡਲ ਵਿੱਚੋਂ ਨਿਕਲਣ ਲਈ ਵੀ ਸਾਡੇ ਮਨ ਨੇ ਹੀ ਨਿਰਣਾ ਕਰਨਾ ਹੈ, ਚੋਣ ਕਰਨੀ ਹੈ। ਇਹ ਦੋਵੇਂ ਮੰਡਲ, ਆਤਮਕ ਮੰਡਲ ਅਤੇ ਮਾਇਕੀ ਮੰਡਲ, ਇਹ ਕੋਈ ਗੁੱਜੇ ਦੇਸ਼ ਜਾਂ ਟਾਪੂ ਨਹੀਂ ਹਨ। ਇਹ ਤਾਂ ਸਿਰਫ ਸਾਡੇ ਹੀ ਮਾਨਸਿਕ ਅਤੇ ਆਤਮਕ ਖਿਆਲਾਂ, ਸਮਝ, ਗਿਆਨ, ਨਿਸ਼ਚਿਆਂ ਅਤੇ ਸ਼ਰਧਾ ਭਾਵਨੀ ਦਾ ਅਹਿਸਾਸ ਹੈ। ਦੂਜੇ ਲਫ਼ਜ਼ਾਂ ਵਿੱਚ ਇਹਨਾਂ ਦੋਹਾਂ ਮੰਡਲਾਂ ਦੀ ਹੋਂਦ ਅਤੇ ਪ੍ਰਵਿਰਤੀ ਸਾਡੀਆਂ ਆਪੋ ਆਪਣੀਆਂ ਭਾਵਨਾਵਾਂ ਅਤੇ ਸਾਡੇ ਨਿਸ਼ਚਿਆਂ ਉੱਤੇ ਨਿਰਭਰ ਹੈ। ਇਸ ਲਈ ਮਾਇਕੀ ਮੰਡਲ ਦੇ ਆਪਣੇ ਭਾਣੇ ਵਿੱਚੋਂ ਨਿਕਲ ਕੇ ਇਲਾਹੀ ਮੰਡਲ 'ਚ ਪ੍ਰਵੇਸ਼ ਕਰਨ ਲਈ ਸਿਰਫ ਮਨ ਦਾ ਰੁੱਖ ਜਾਂ ਮਨ ਦੀ ਰੰਗਤ ਬਦਲਣ ਦੀ ਲੋੜ ਹੈ। ਕਿਵੇਂ? ਜਦ ਸਾਡਾ ਹਉਮੈ ਵਿੜਿਆ ਮਨ ਮਾਇਕੀ ਮੰਡਲ ਵਿੱਚ ਬਾਹਰ ਮੁਖੀ ਹੋ ਕੇ ਆਪਣੇ ਭਾਣੇ ਵਿੱਚ ਵਿਚਰਦਾ ਹੈ ਤਾਂ ਇਸ ਨੂੰ ਮਨਮੁਖ ਕਿਹਾ ਜਾਂਦਾ ਹੈ। ਤੇ ਜਦ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸਾਡਾ ਮਨ ਅੰਤਰਮੁਖੀ ਹੋ ਕੇ ਹੁਕਮ ਦੇ ਭਾਣੇ 'ਚ ਆਉਂਦਾ ਹੈ ਤਾਂ ਫਿਰ ਇਸ ਨੂੰ ਉਨ ਮਨ ਜਾਂ ਗੁਰਮੁਖ ਕਿਹਾ ਜਾਂਦਾ ਹੈ। ਇਸ ਦੀਰਘ ਅਤੇ ਜ਼ਰੂਰੀ ਭੇਦ ਵੱਲ ਅਸੀਂ ਗੌ ਜਾਂ ਧਿਆਨ ਨਹੀਂ ਕਰਦੇ ਅਤੇ ਸਪਸ਼ਟ ਤੌਰ 'ਤੇ ਨਹੀਂ ਸਮਝਦੇ, ਇਸ ਲਈ ਆਪਣੇ ਭਾਣੇ ਵਿੱਚ ਚੱਲ ਕੇ ਦੁਖੀ ਹੁੰਦੇ ਹਾਂ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਪਰ ਇਸ ਗੁੱਜੇ ਭੇਦ ਨੂੰ ਕੋਈ ਵਿਰਲਾ ਗੁਰਮੁਖ ਹੀ ਬੁੱਝਦਾ ਹੈ। ਭਾਣੇ ਵਿੱਚ ਕੋ ਵਿਰਲਾ ਆਇਆ, ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਮਨ ਦਾ ਰੁੱਖ, ਇਹਦੀ ਰੁਚੀ, ਭਾਵਨਾ, ਨਿਸ਼ਚੇ ਅਤੇ ਸ਼ਰਧਾ ਬਦਲਣ ਲਈ ਕਿੰਨਾ ਚੀਜ਼ਾਂ ਦੀ ਲੋੜ ਹੈ? ਪਹਿਲਾਂ ਹੈ ਗੁਰਬਾਣੀ ਦੀ ਅਗਵਾਈ, ਦੂਜਾ ਸਾਧ ਸੰਗਤ ਦੀ ਸਹਾਇਤਾ ਤੇ ਤੀਸਰਾ ਅੰਤਰ ਆਤਮੇ ਸਿਮਰਨ ਅਭਿਆਸ। ਸਾਡੀਆਂ ਆਪਣੀਆਂ ਅੰਦਰਲੀਆਂ ਰੁਚੀਆਂ ਦੀ ਰੰਗਤ, ਹਾਂਜੀ, ਸਾਡੀਆਂ ਰੁਚੀਆਂ ਕਿਹੋ ਜਿਹੀਆਂ ਹਨ, ਉਹਨਾਂ ਦੀ ਰੰਗਤ ਕਿਹੋ ਜਿਹੀ ਹੈ, ਇਹ ਵੀ ਸਾਡੇ ਖਿਆਲਾਂ ਅਤੇ ਕਰਮਾਂ 'ਤੇ ਅਸਰ ਪਾਉਂਦੀ ਹੈ ਅਤੇ ਸਾਡੇ ਜੀਵਨ ਨੂੰ ਗਲਤ ਸੇਧ ਦੇ ਕੇ ਦੁਖਦਾਈ ਬਣਾਉਂਦੀ ਹੈ। ਆਪਣੀ ਅਗਿਆਨਤਾ ਦੀ ਢੀਠਤਾਈ ਨੂੰ ਹੀ ਅਸੀਂ ਹੁਕਮ ਸਮਝ ਕੇ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ। ਅਸਲ ਵਿੱਚ ਅਸੀਂ ਆਪਣੇ ਮਨ ਦੇ ਭਾਣੇ ਨੂੰ ਹੀ ਰੱਬੀ ਹੁਕਮ ਕਹਿ ਕੇ ਆਪਣੇ ਭੈੜੇ ਕਰਮਾਂ ਦੇ ਦੋਸ਼ਾਂ ਤੋਂ ਬਚਣ ਜਾਂ ਬਰੀ ਹੋਣ ਦਾ ਬਹਾਨਾ ਬਣਾਉਂਦੇ ਹਾਂ। ਕਿਵੇਂ? ਜੇਕਰ ਸਾਡੇ ਕੋਲੋਂ ਕੋਈ ਚੰਗਾ ਕੰਮ ਹੋ ਜਾਵੇ ਤਾਂ ਅਸੀਂ ਆਕੜੇ ਆਫਰੇ ਫਿਰਦੇ ਹਾਂ, ਆਪਣੀ ਹਉਮੈ ਨੂੰ ਪੱਠੇ ਪਾ ਪਾ ਤਕੜੀ ਕਰੀ ਜਾਂਦੇ ਹਾਂ। ਪਰ ਜੇਕਰ ਸਾਡੇ ਕਿਸੇ ਕੰਮ ਦਾ ਨਤੀਜਾ ਮਾੜਾ ਨਿਕਲੇ ਤਾਂ ਰੱਬ ਦਾ ਭਾਣਾ ਕਹਿ ਕੇ ਰੱਬ ਦੇ ਸਿਰ ਠੁੰਨਾ ਪੈਂਦੇ ਹਾਂ, ਦੋਸ਼ ਲਾਉਂਦੇ ਹਾਂ। ਇਸ ਨੁਕਤੇ ਨੂੰ ਸਮਝਣ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਜਦ ਕਿਸੇ ਪ੍ਰਾਣੀ ਨੂੰ ਸੰਗਤ ਵਿੱਚ ਆਉਣ ਲਈ ਪ੍ਰੇਰਿਆ ਜਾਂਦਾ ਹੈ ਤਾਂ ਅੱਗੋਂ ਘੜੇ ਘੜਾਏ ਜਵਾਬ ਮਿਲਦੇ ਹਨ। ਰੱਬ ਦਾ ਹੁਕਮ ਹੋਵੇਗਾ ਤਾਂ ਜਾਵਾਂਗੇ, ਸੰਗਤ ਵਿੱਚ ਜਾਣ ਦੀ ਵਿਹਲ ਕਿੱਥੇ ਜੇ ਸਾਡੇ ਭਾਗਾਂ ਵਿੱਚ ਸੰਗਤ ਨਹੀਂ ਲਿਖੀ। ਰੱਬ ਦੀ ਮਿਹਰ ਹੋਵੇਗੀ ਤਾਂ ਜਾਵਾਂਗੇ, ਅਜੇ ਤਾਂ ਖਾਣ ਹੰਡਾਉਣ ਦੀ ਉਮਰ ਹੈ, ਦੁਨੀਆਦਾਰੀ ਨਜਿੱਠ ਕੇ ਦੇਖੀ ਜਾਊ, ਅਜੇ ਰੱਬ ਦਾ ਹੁਕਮ ਨਹੀਂ ਹੋਇਆ। ਹਾਂਜੀ, ਕੰਮ ਕਰਨਾ ਹੀ ਪੂਜਾ ਹੈ। ਅਤੇ ਜਦ ਉਹਨਾਂ ਨੂੰ ਇਹ ਗੱਲ ਦੱਸੀ ਜਾਂਦੀ ਹੈ ਕਿ ਗੁਰਬਾਣੀ ਤਾਂ ਸਾਨੂੰ ਸੰਗਤ ਕਰਨ ਦਾ ਤਾਕੀਦੀ ਹੁਕਮ ਦਿੰਦੀ ਹੈ, ਤਾਂ ਜਵਾਬ ਮਿਲਦਾ ਹੈ ਰੱਬ ਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਝੁਲਦਾ, ਉਹਦੀ ਮਰਜ਼ੀ ਹੋਊ ਤਾਂ ਆਪੇ ਲੈ ਜਾਊ। ਜੇ ਦੁਨਿਆਵੀ ਬੰਧਨਾਂ ਤੋਂ ਬਚਣ ਲਈ ਕਿਹਾ ਜਾਂਦਾ ਹੈ ਤਾਂ ਅੱਗੋਂ ਜਵਾਬ ਦਿੰਦੇ ਹਨ ਰੱਬ ਦੇ ਫਸਾਏ ਹਾਂ, ਆਪੇ ਛੁਡਾ ਲਵੇ, ਉਹਦੀ ਮਰਜ਼ੀ। ਇਹ ਤਾਂ ਆਮ ਜਨਤਾ ਦੇ ਬਹਾਨੇ ਹਨ, ਪਰ ਪੜ੍ਹਿਆ ਲਿਖਿਆ ਸਿਆਣਿਆਂ ਦੇ ਦਿਮਾਗੀ ਟਕੋਂਸਲੇ ਉਹ ਹੋਰ ਕਿਸਮ ਦੇ ਹੁੰਦੇ ਹਨ। ਉਹ ਕੀ ਕਹਿੰਦੇ ਹਨ? ਰੱਬ ਨੂੰ ਖੁਸ਼ਾਮਦ ਦੀ ਕੀ ਲੋੜ ਹੈ? ਜੇ ਖੁਸ਼ਾਮਦ ਦੀ ਲੋੜ ਹੈ ਤਾਂ ਰੱਬ ਕਾਹਦਾ? ਰੱਬ ਦੇ ਗੁਣ ਗਾਉਣੇ ਉਹਦੀ ਖੁਸ਼ਾਮਦ ਹੀ ਤਾਂ ਹੈ। ਫਿਰ ਕਹਿੰਦੇ ਹਨ ਰੱਬ ਨੂੰ ਖਿਆਲਾਂ 'ਚ ਯਾਦ ਰੱਖਣਾ ਹੀ ਕਾਫੀ ਹੈ, ਦਿਨ ਰਾਤ ਬੱਕਰੀ ਵਾਂਗ ਮੂੰਹ ਮਾਰਨ ਦੀ ਕੀ ਲੋੜ ਹੈ? ਜਾਂ ਫਿਰ ਬਹਾਨਾ ਪੇਸ਼ ਕਰਦੇ ਹਨ ਗ੍ਰਹਿਸਤ ਪਾਲਣਾ ਹੀ ਭਗਤੀ ਹੈ, ਨੇਕੀ ਤੇ ਸੇਵਾ ਕਰਨੀ ਕਾਫੀ ਹੈ, ਬੁਰਾਈਆਂ ਤੋਂ ਬਚਣਾ ਹੀ ਪਰਮਾਰਥ ਹੈ, ਪਰਮਾਰਥ ਤਾਂ ਵਿਹਲਿਆਂ ਦਾ ਕੰਮ ਹੈ। ਜਾਂ ਫਿਰ ਟਕੌਂਸਲਾ ਕੱਢਦੇ ਹਨ ਬਾਣੀ ਦੇ ਮਤਲਬ ਸਮਝ ਲੈਣਾ ਹੀ ਕਾਫੀ ਹੈ, ਮੁੜ ਮੁੜ ਉਹ ਹੀ ਬਾਣੀ ਪੜ੍ਹਨ ਦੀ ਕੀ ਲੋੜ ਹੈ? ਰੱਬ ਰੁੱਬ ਕੋਈ ਨਹੀਂ, ਦਿਮਾਗੀ ਟਕੌਂਸਲੇ ਹਨ। ਇਹ ਤਾਂ ਜੀ ਸਭ ਗਿਆਨੀਆਂ ਦੇ ਪੈਸੇ ਕਮਾਉਣ ਦੇ ਵਸੀਲੇ ਹਨ ਜੀ। ਧਰਮ ਤਾਂ ਸਿਰਫ ਦਿਮਾਗੀ ਅਫੀਮ ਹੈ, ਇਹ ਜੱਗ ਮਿੱਠਾ ਅਗਲਾ ਕਿੰਡਿੱਠਾ ਆਦਿ। ਸੋ ਇਸ ਤਰ੍ਹਾਂ ਦੇ ਅਨੇਕ ਅਗਿਆਨਤਾ, ਮਨਮੁਖਤਾਈ ਤੇ ਨਾਸਤਿਕਤਾ ਦੇ ਹਾਸੋਹੀਣੇ ਮਨੋਕਲਪਤ ਬਹਾਨੇ ਜਾਂ ਟਕੌਂਸਲੇ ਸੁਣਨ ਵਿੱਚ ਆਉਂਦੇ ਹਨ। ਇਹਨਾਂ ਸ਼੍ਰੇਣੀਆਂ ਤੋਂ ਇਲਾਵਾ ਇੱਕ ਆਸਤਿਕ ਨਾਸਤਿਕ ਵੀ ਹੁੰਦੇ ਹਨ, ਜੋ ਬਾਹਰੋਂ ਤਾਂ ਆਸਤਿਕ ਪ੍ਰਤੀਤ ਹੁੰਦੇ ਹਨ ਪਰ ਉਹਨਾਂ ਦਾ ਅੰਦਰਲਾ ਜੀਵਨ ਨਿਰੋਲ ਮਨ ਮਰਜ਼ੀ ਜਾਂ ਆਪਣੇ ਭਾਣ 'ਚ ਗੁਜ਼ਰਦਾ ਹੈ। ਐਸੇ ਪ੍ਰਾਣੀ ਲੋਕ ਪਚਾਰਾ ਹੀ ਕਰਦੇ ਹਨ, ਆਪਣੇ ਆਪ ਨੂੰ ਧੋਖਾ ਦਿੰਦੇ ਹਨ, ਰੱਬ ਨਾਲ ਠੱਠਾ ਬਾਗਾ ਕਰਦੇ ਹਨ। ਇਹਨਾਂ ਤੋਂ ਇਲਾਵਾ ਇੱਕ ਹੋਰ ਧਾਰਮਿਕ ਸ਼੍ਰੇਣੀ ਹੈ ਜੋ ਆਸਤਿਕਤਾ ਹੈ ਪਰ ਰੱਬ ਨਾਲ ਸੌਦੇਬਾਜ਼ੀ ਕਰਦੀ ਹੈ, ਕੂੜੇ ਕਰਮ ਕਾਂਡਾਂ 'ਚ ਫਸੀ ਹੋਈ ਹੈ। ਇਹ ਬਾਣੀ ਨੂੰ ਆਪਣੀ ਤਿੱਖਣ ਬੁੱਧੀ 'ਤੇ ਪਿੱਛੇ ਲਾ ਕੇ ਆਪਣੇ ਆਪ ਨਾਲ ਧੋਖਾ ਕਰਦੀ ਹੈ ਅਤੇ ਲੋਕਾਂ ਨੂੰ ਭੰਬਲ ਭੁੱਸਿਆਂ 'ਚ ਫਸਾਈ ਰੱਖਦੀ ਹੈ। ਇਹ ਵੀ ਆਪਣੀ ਮਨਮਰਜ਼ੀ ਕਰਦੀ ਹੈ ਅਤੇ ਰੱਬੀ ਹੁਕਮ ਤੋਂ ਦੁਰੇਡੇ ਜਾ ਰਹੀ ਹੈ। ਇਹਨਾਂ ਦੀ ਹਾਲਤ ਦਾ ਗੁਰਬਾਣੀ 'ਚ ਇਉਂ ਬਿਆਨ ਹੈ, ਪੜ ਪੰਡਿਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਕਬੀਰ ਅਵਰੇ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਅਵਰ ਉਪਦੇਸੇ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਸਾਰਾ ਦਿਨ ਤਾਂ ਅਸੀਂ ਆਪਣੀ ਹੋਮੇ ਵਿਹੜੇ ਮਨ ਨਾਲ ਮਾਇਕੀ ਸੰਕਲਪ ਸਕੀਮਾਂ ਘੋਟਦੇ ਰਹਿੰਦੇ ਹਾਂ। ਹਾਂਜੀ, ਸਾਰਾ ਦਿਨ ਅਸੀਂ ਆਪਣੇ ਹੋਮੇ ਵਿਹੜੇ ਮਨ ਨਾਲ ਮਾਇਕੀ ਸੰਕਲਪ ਸਕੀਮਾਂ ਘੋਟਦੇ ਰਹਿੰਦੇ ਹਾਂ ਅਤੇ ਆਪਣੀ ਮਨਮਰਜ਼ੀ ਦੇ ਕਰਮ ਕਰਦੇ ਰਹਿੰਦੇ ਹਾਂ, ਪਰ ਜਦ ਪਰਮਾਰਥ ਦੀ ਬਾਬਤ ਕੋਈ ਪ੍ਰੇਰਣਾ ਕੀਤੀ ਜਾਂਦੀ ਹੈ ਤਾਂ ਰੱਬੀ ਹੁਕਮ, ਭਾਣੇ ਜਾਂ ਭਾਗ ਦਾ ਘੜਿਆ ਘੜਾਇਆ ਬਹਾਨਾ ਪੇਸ਼ ਕਰਦੇ ਹਾਂ। ਆਪਣੇ ਮਾਇਕੀ ਸਵਾਰਥ ਲਈ ਅਸੀਂ ਆਪਣੇ ਮਨ ਦੀ ਮਰਜ਼ੀ ਜਾਂ ਆਪਣਾ ਭਾਣਾ ਵਰਤਦੇ ਹਾਂ, ਪਰ ਪਰਮਾਰਥ ਲਈ ਰੱਬੀ ਹੁਕਮ ਜਾਂ ਭਾਣੇ ਦੇ ਬਹਾਨੇ ਦੁਆਰਾ ਟਾਲ ਮਟੋਲ ਕਰ ਛੱਡਦੇ ਹਾਂ ਜਾਂ ਮਚਲੇ ਹੋ ਜਾਂਦੇ ਹਾਂ। ਦੂਜੇ ਲਫਜ਼ਾਂ ਵਿੱਚ ਮਾਇਕੀ ਸਵਾਰਥ ਲਈ ਤਾਂ ਅਸੀਂ ਆਪਣਾ ਭਾਣਾ ਵਰਤਦੇ ਹਾਂ ਅਤੇ ਪਰਮਾਰਥ ਲਈ ਰੱਬੀ ਮਿਹਰ ਦੀ ਅਨਹੋਂਦ ਦਾ ਢਕੌਂਸਲਾ ਖੜਾ ਕਰਦੇ ਹਾਂ। ਭਾਵੇਂ ਰੱਬ, ਗੁਰੂਆਂ, ਅਵਤਾਰਾਂ, ਸੰਤਾਂ, ਮਹਾਂਪੁਰਖਾਂ ਦੇ ਉਪਦੇਸ਼ਾਂ ਰਾਹੀਂ ਪਰਮਾਰਥ ਵੱਲ ਸਾਨੂੰ ਪ੍ਰੇਰਨ ਦੀ ਸਦੀਵੀ ਮਿਹਰ ਕਰ ਰਿਹਾ ਹੈ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ, ਮੇਰੇ ਸਾਜਨ ਹਰ ਹਰ ਨਾਮ ਸਮਾਲ, ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ, ਰੇ ਮਨ ਮੂੜ ਸਿਮਰ ਸੁਖਦਾਤਾ, ਨਾਨਕ ਦਾਸ ਤੁਝੇ ਸਮਝਾਵਤ। ਜਿਸ ਤਰ੍ਹਾਂ ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਹਕੂਮਤ ਚਲਾਉਣ ਲਈ ਕਈ ਪੱਧਰਾਂ ਉੱਤੇ ਕਾਨੂੰਨ ਵਰਤਦੇ ਹਨ। ਇਸੇ ਤਰ੍ਹਾਂ ਕਾਇਨਾਤ ਵਿੱਚ ਵੀ ਅੱਡ ਅੱਡ ਕਾਨੂੰਨ ਜਾਂ ਹੁਕਮ ਪ੍ਰਚਲਿਤ ਹਨ। ਭਾਵੇਂ ਸਮੁੱਚੇ ਤੌਰ ਤੇ ਸਾਰੇ ਕੁਦਰਤੀ ਕਾਨੂੰਨ ਇੱਕੋ ਕਰਤਾ ਪੁਰਖ ਦੀ ਛਤਰ ਛਾਇਆ ਹੇਠ ਇੱਕੋ ਇਲਾਹੀ ਹੁਕਮ ਅਧੀਨ ਹੀ ਕੰਮ ਕਰ ਰਹੇ ਹਨ। ਇਹ ਇਲਾਹੀ ਹੁਕਮ ਅਟਲ, ਇਕਸਾਰ, ਅਭੁੱਲ, ਅਪਾਰ ਹੈ, ਜੋ ਕਾਇਨਾਤ ਦੇ ਜ਼ਰਰੇ ਜ਼ਰਰੇ ਵਿੱਚ ਰਵ ਰਿਹਾ ਭਰਪੂਰ ਹੈ। ਮਾਇਕੀ ਮੰਡਲ ਦੀ ਸਤਾ ਉੱਤੇ ਵੀ ਹੁਕਮ ਪ੍ਰਚਲਿਤ ਹੈ, ਜੋ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਲਾਗੂ ਹੈ। ਅਤੇ ਉਹ ਹੁਕਮ ਕੀ ਹੈ? ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਦੇ ਅਧਾਰਤ ਹੈ। ਇਹ ਅਸੂਲ ਇਨਸਾਨੀ ਜੀਵਨ 'ਤੇ ਲਾਗੂ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਕਿਉਂਕਿ ਸਿਰਫ ਇਨਸਾਨ ਹੀ ਆਪਣੀ ਨਿੱਕੀ ਜਿਹੀ ਹਉਮੈ ਦੇ ਅਧੀਨ ਕਰਮ ਕਰਦਾ ਹੈ ਅਤੇ ਨਤੀਜੇ ਭੋਗਦਾ ਹੈ। ਇਸ ਕਰਮ ਖੇਤਰ ਦੇ ਕਾਨੂੰਨ ਵਿੱਚ ਸਰਬੱਗ ਇਲਾਹੀ ਹੁਕਮ ਦਾ ਸਧਾਰਨ ਤੌਰ 'ਤੇ ਦਖਲ ਨਹੀਂ ਹੁੰਦਾ। ਹਾਂਜੀ, ਜੋ ਮੈਂ ਕੀਆ ਸੋ ਮੈਂ ਪਾਇਆ, ਇਸ ਵਿੱਚ ਇਲਾਹੀ ਹੁਕਮ ਦਾ ਸਧਾਰਨ ਤੌਰ 'ਤੇ ਕੋਈ ਦਖਲ ਨਹੀਂ ਹੁੰਦਾ, ਜਿਸ ਤਰ੍ਹਾਂ ਸੂਬਾਈ ਕਾਨੂੰਨ ਵਿੱਚ ਕੇਂਦਰੀ ਸਰਕਾਰ ਦਾ ਆਮ ਤੌਰ 'ਤੇ ਦਖਲ ਨਹੀਂ ਹੁੰਦਾ। ਇਹਨਾਂ ਹਉਮੈ ਅਧੀਨ ਕਰਮਾਂ ਦੇ ਨਤੀਜੇ ਨੂੰ ਹੀ ਕਿਸਮਤ ਜਾਂ ਭਾਗ ਕਿਹਾ ਜਾਂਦਾ ਹੈ, ਜਿਹਦਾ ਨਤੀਜਾ ਸਾਨੂੰ ਅਵਸ਼ ਭੋਗਣਾ ਪੈਂਦਾ ਹੈ। ਇਸ ਸਜ਼ਾ ਤੋਂ ਅਸੀਂ ਬਚ ਨਹੀਂ ਸਕਦੇ। ਦਿਨ ਰਾਤ ਕਮਾਇੜੋ ਸੋ ਆਇਓ ਮੱਤ ਹੈ, ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ, ਆਪਣ ਕਰਮ ਆਪੇ ਹੀ ਬੰਦ, ਆਪੇ ਬੀਜ ਆਪੇ ਹੀ ਖਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਹਉਮੈ ਵੇੜੇ ਕਰਮ ਤਾਂ ਅਸੀਂ ਖੁਦ ਕਰਦੇ ਹਾਂ, ਪਰ ਉਹਨਾਂ ਦਾ ਦੋਸ਼ ਹੋਰਨਾਂ ਉੱਤੇ ਜਾਂ ਰੱਬ ਉੱਤੇ ਥੱਪਦੇ ਹਾਂ। ਪਰ ਗੁਰਬਾਣੀ ਤਾਂ ਸਾਨੂੰ ਇਉਂ ਤਾੜਨਾ ਕਰਦੀ ਹੈ, ਜਿੱਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ। ਦੱਦੈ ਦੋਸ ਨਾ ਦਿਓ ਕਿਸੈ, ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਣਾ। ਸਾਡੇ ਨੀਵੇਂ ਖਿਆਲ ਜਾਂ ਸਾਡੀਆਂ ਮਲੀਨ ਰੁਚੀਆਂ ਇਹੀ ਸਾਨੂੰ ਪਰਮਾਰਥ ਵੱਲ ਲੱਗਣ ਨਹੀਂ ਦਿੰਦੀਆਂ, ਪਰ ਆਪਣੀ ਅਗਿਆਨਤਾ ਜਾਂ ਹਉਮੈ ਦੀ ਢੀਠਤਾਈ ਦੁਆਰਾ ਅਸੀਂ ਆਪਣੀ ਬੇਮੁਖਤਾਈ ਜਾਂ ਅਵੇਸਲੇਪਨ ਦਾ ਠੁੰਨਾ ਰੱਬ ਦੇ ਸਿਰ 'ਤੇ ਪੈਂਦੇ ਹਾਂ। ਮਾੜੇ ਜਾਂ ਨੀਵੇਂ ਭਾਗ ਤਾਂ ਅਸੀਂ ਆਪ ਆਪਣੀਆਂ ਰੁਚੀਆਂ ਆਪਣੇ ਕਰਮਾਂ ਅਨੁਸਾਰ ਬਣਾਉਂਦੇ ਹਾਂ, ਪਰ ਇਹਦਾ ਦੋਸ਼ ਰੱਬ ਉੱਤੇ ਲਾਉਂਦੇ ਹਾਂ ਕਿ ਰੱਬ ਨੇ ਸਾਡੇ ਮਾੜੇ ਲੇਖ ਲਿਖੇ ਹਨ। ਪਰ ਗੁਰਬਾਣੀ ਤਾਂ ਸਾਨੂੰ ਸਾਫ਼ ਦੱਸਦੀ ਹੈ, ਦਿਨ ਰਾਤ ਕਮਾਇੜੋ ਸੋ ਆਇਓ ਮੱਥ ਹੈ, ਜਿਸ ਤੋਂ ਸਾਫ਼ ਪ੍ਰਗਟ ਹੁੰਦਾ ਹੈ ਕਿ ਜੋ ਕੁਝ ਦਿਨ ਰਾਤ ਅਸੀਂ ਕਰਮ ਕਰਦੇ ਹਾਂ ਉਹਦਾ ਨਤੀਜਾ ਹੀ ਸਾਡੇ ਮੱਥੇ ਦੇ ਭਾਗ ਬਣਦੇ ਹਨ। ਇਸ ਤਰ੍ਹਾਂ ਇਲਾਹੀ ਪ੍ਰੇਰਨਾ ਤਾੜਨਾ ਦੇ ਬਾਵਜੂਦ ਅਸੀਂ ਇੰਨੇ ਅਵੇਸਲੇ, ਮਚਲੇ, ਟੀਠ ਹੋ ਗਏ ਹਾਂ, ਇਹਨਾਂ ਉਪਦੇਸ਼ਾਂ ਵੱਲ ਧਿਆਨ ਨਹੀਂ ਕਰਦੇ ਅਤੇ ਇਹਨਾਂ ਤੋਂ ਬੇਮੁੱਖ ਹੋਣ ਲਈ ਆਪਣੀ ਤੀਖਣ ਬੁੱਧੀ ਦੀਆਂ ਉਕਤੀਆਂ ਜੁਕਤੀਆਂ ਨਾਲ ਕੂੜੇ ਬਹਾਨੇ ਭਾਲਦੇ ਰਹਿੰਦੇ ਹਾਂ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੋ ਸੰਕਲਪ, ਸਿਆਣਪਾਂ, ਉਕਤੀਆਂ, ਜੁਕਤੀਆਂ, ਵਿਉਂਤਾਂ ਅਸੀਂ ਘੋਟਦੇ ਹਾਂ, ਇਹ ਸਭ ਸਾਡੇ ਹਉਮੈ ਵੇੜੇ ਮਨ ਦੀ ਹੀ ਮਰਜ਼ੀ ਹੈ, ਸਾਡਾ ਆਪਣਾ ਪਾਣਾ ਹੈ, ਆਪਣਾ ਹੁਕਮ ਚਾਓ ਰੁਚੀ ਰੀਝ ਤੇ ਰੰਗਤ ਦਾ ਪ੍ਰਗਟਾਵਾ ਹੈ। ਮਾਇਕੀ ਮੰਡਲ 'ਚ ਸਾਡਾ ਸਭ ਉੱਚੇ ਤੋਂ ਉੱਚਾ ਟੀਚਾ, ਹਾਂਜੀ, ਸਾਡਾ ਉੱਚੇ ਤੋਂ ਉੱਚਾ ਟੀਚਾ ਕੀ ਹੁੰਦਾ ਹੈ ਮਾਇਕੀ ਮੰਡਲ 'ਚ? ਨੇਕੀ ਜਾਂ ਪਰਉਪਕਾਰ, ਬਸ ਇੱਥੋਂ ਤਾਈਂ ਸੀਮਤ ਹੈ, ਜੋ ਕਿ ਨਿਰੋਲ ਹਉਮੈ ਉੱਤੇ ਆਧਾਰਿਤ ਹੈ। ਇਸੇ ਤਰ੍ਹਾਂ ਧਾਰਮਿਕ ਕਿਰਿਆ ਕਰਮ ਕਾਂਡ, ਜੋ ਵੀ ਅਸੀਂ ਧਾਰਮਿਕ ਕਿਰਿਆ ਕਰਮ ਕਾਂਡ ਮਾਇਕੀ ਮੰਡਲ 'ਚ ਕਰਦੇ ਹਾਂ ਉਹ ਵੀ ਹਉਮੈ ਵੇੜੇ ਮਨ ਨਾਲ ਹੀ ਕੀਤੇ ਜਾਂਦੇ ਹਨ, ਪਰ ਗੁਰਬਾਣੀ ਵਿੱਚ ਇਹਨਾਂ ਦੀ ਇਉਂ ਨਿਖੇਧੀ ਕੀਤੀ ਗਈ ਹੈ। ਹਮ ਬੱਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੇ ਨਾ ਨਾਸੀ, ਹਾਂ ਹਾਂ ਕਰਮ ਕਮਾਣੇ ਤੇ ਤੇ ਬੰਦ ਗਲਾਣੇ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੇ ਜੋ ਕੁੰਚਰ ਸਨਾਨ। ਜੇ ਕੋ ਏਕ ਕਰੇ ਚੰਗਿਆਈ, ਮਨ ਚਿਤ ਬਹੁਤ ਬਫਾਵੈ। ਇਹਨਾਂ ਹੋਂ ਵਿੱਚ ਕੀਤੇ ਗਏ ਕਰਮ ਕਾਂਡਾਂ ਵਿੱਚ ਇਲਾਹੀ ਹੁਕਮ ਦਾ ਦਖਲ ਨਹੀਂ ਹੁੰਦਾ। ਹਾਂਜੀ, ਇਹਨਾਂ ਹੋਂ ਵਿੱਚ ਕੀਤੇ ਗਏ ਕਰਮ ਕਾਂਡਾਂ 'ਚ ਇਲਾਹੀ ਹੁਕਮ ਦਾ ਦਖਲ ਨਹੀਂ ਹੁੰਦਾ, ਕਿਉਂਕਿ ਇਹ ਨੀਵੇਂ ਮਾਇਕੀ ਮੰਡਲ ਵਿੱਚ ਕਰਮਕ ਪੱਧਰ 'ਤੇ, ਕਾਰਮਿਕ ਪੱਧਰ ਤੇ ਕੀਤੇ ਜਾਂਦੇ ਹਨ ਜੋ ਕਿ ਧਰਮ ਰਾਏ ਦੇ ਲੇਖੇ ਵਿੱਚ ਆਉਂਦੇ ਹਨ। ਇਲਾਹੀ ਹੁਕਮ ਦੀ ਉੱਚਮ ਉੱਚੀ ਸੂਚਮ ਸੁੱਚੀ ਪੱਧਰ ਤੇ ਤਾਂ ਰੱਬ ਦੀ ਰਜ਼ਾ ਕੰਮ ਕਰਦੀ ਹੈ ਜਿੱਥੇ ਹਉਮੈ ਦਾ ਅਪਾਵ ਜਾਂ ਨਹੋਂਦ ਹੈ। ਇਸੇ ਤਰ੍ਹਾਂ ਸਾਡਾ ਧਰਮ ਪ੍ਰਚਾਰ ਵੀ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦੇ ਆਸਰੇ ਹੋ ਰਿਹਾ ਹੈ, ਜਿਸ ਕਾਰਨ ਇਲਾਹੀ ਹੁਕਮ ਨੂੰ ਅਸੀਂ ਆਪ ਬੁੱਝ ਨਹੀਂ ਸਕੇ ਤੇ ਜਨਤਾ ਵਿੱਚ ਵੀ ਦਿਮਾਗੀ ਪ੍ਰਚਾਰ ਕਰ ਰਹੇ ਹਾਂ। ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾਵੋਂ ਭੁੱਲੇ ਥਾਉ ਨਾ ਕੋਈ, ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਇਸ ਸੂਖਮ ਅਤੇ ਦੀਰਘ ਵਿਸ਼ੇ ਨੂੰ ਹੋਰ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਹਵਾ, ਹਵਾ ਹਰ ਜਗ੍ਹਾ ਰਵ ਰਹੀ ਭਰਪੂਰ ਹੈ। ਅਸਮਾਨਾਂ ਵਿੱਚ ਇਹ ਹਵਾ ਪਵਿੱਤਰ ਹੁੰਦੀ ਹੈ ਕਿਉਂਕਿ ਪੁਲਾੜ ਵਿੱਚ ਇਹ ਕੁਦਰਤੀ ਸਰੂਪ ਵਿੱਚ ਹੈ, ਬਾਹਰੋਂ ਕੋਈ ਦਖਲ ਜਾਂ ਅਸਰ ਨਾ ਹੋਣ ਕਰਕੇ ਇਹ ਨਿਰਮਲ ਹੁੰਦੀ ਹੈ। ਪਰ ਧਰਤੀ ਉਦਾਲੇ ਤੱਤਾਂ ਨਾਲ ਰਲ ਕੇ ਹਵਾ ਗੰਧਲੀ ਹੁੰਦੀ ਜਾਂਦੀ ਹੈ ਤੇ ਧਰਤੀ ਦਾ ਵਾਯੂਮੰਡਲ ਕਈ ਕਿਸਮ ਦੀਆਂ ਗੈਸਾਂ, ਧੂੰਏ, ਗੰਦੀਆਂ ਮੰਦੀਆਂ ਹਵਾਵਾਂ, ਧੂੜ ਨਾਲ ਗੰਧਲਾ ਹੋ ਜਾਂਦਾ ਹੈ। ਸ਼ਹਿਰਾਂ ਵਿੱਚ ਘਰਾਂ ਤੇ ਕਾਰਖਾਨਿਆਂ ਦੇ ਧੂੰਏ ਅਤੇ ਗੰਧਲੇ ਉਦਾਲੇ ਪੁਦਾਰੇ ਨਾਲ ਤਾਂ ਇਹ ਵਾਯੂਮੰਡਲ ਹੋਰ ਵੀ ਗੰਧਲਾ ਹੋ ਜਾਂਦਾ ਹੈ, ਹਾਨੀਕਾਰਕ ਹੁੰਦਾ ਹੈ। ਇਸ ਤੋਂ ਉਲਟ ਜਿਉਂ ਜਿਉਂ ਧਰਤੀ ਤੋਂ ਉੱਪਰ ਅਸੀਂ ਆਕਾਸ਼ ਵੱਲ ਉੱਡਦੇ ਹਾਂ ਤਿਉਂ ਤਿਉਂ ਵਾਯੂਮੰਡਲ ਸਾਫ਼, ਸੁਹਾਵਨਾ, ਸੁਖਦਾਈ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ, ਹਾਂਜੀ ਬਿਲਕੁਲ ਠੀਕ, ਇਸੇ ਤਰ੍ਹਾਂ ਸਾਡੇ ਹਿਰਦਿਆਂ ਦੇ ਭਿੰਨ ਭਿੰਨ ਮੰਡਲ ਹਨ ਪਰ ਇਹ ਕੋਈ ਸਥੂਲ ਟਾਪੂ ਨਹੀਂ ਹਨ। ਕੀ ਹਨ ਇਹ ਮੰਡਲ? ਅਤ ਸੂਖਮ ਖਿਆਲਾਂ, ਵਲਵਲਿਆਂ ਤੇ ਭਾਵਨਾਵਾਂ ਦੇ ਬਣੇ ਹੋਏ ਆਤਮਕ ਮੰਡਲ ਇਲਾਹੀ ਪ੍ਰੇਮ ਭਾਵਨਾ ਤੇ ਪ੍ਰੇਮ ਸੁਪਨਾ ਦਾ ਬਣਿਆ ਹੋਇਆ ਹੈ, ਜੋ ਅਤ ਨਿਰਮਲ ਪ੍ਰੀਤ ਪ੍ਰੇਮ ਰਸ ਚਾਉ ਦਾ ਸੁੰਦਰ ਸੁਹਾਵਨਾ ਸੁਖਦਾਈ ਮੰਡਲ ਹੈ, ਜਿਸ ਵਿੱਚੋਂ ਪ੍ਰੇਮ ਭਾਵਨਾਵਾਂ ਦੀਆਂ ਸੂਖਮ ਨਿਰਮਲ ਆਤਮਕ ਕਿਰਨਾਂ ਚੰਗਿਆੜੀਆਂ ਨਿਕਲਦੀਆਂ ਹਨ ਤੇ ਸਾਡਾ ਅੰਦਰ ਬਾਹਰ ਪ੍ਰਕਾਸ਼ ਕਰ ਦਿੰਦੀਆਂ ਹਨ। ਆਤਮਕ ਪ੍ਰਕਾਸ਼ ਜਾਂ ਨਾਮ ਦੁਆਰਾ ਮਾਇਕੀ ਭਰਮ ਭੁਲੇਖਾ ਦੂਰ ਹੋਣ ਤੇ ਹੀ ਇਲਾਹੀ ਹੁਕਮ ਦੀ ਸੋਝੀ ਜਾਂ ਪਹਿਚਾਣ ਹੋ ਸਕਦੀ ਹੈ। ਇਸ ਇਲਾਹੀ ਸ਼ਬਦ ਨਾਮ ਜੀਵਨ ਰੋਂ ਦੀ ਰਵਾਨਗੀ ਦੀ ਹਰਕਤ ਨੂੰ ਹੀ ਹੁਕਮ ਕਿਹਾ ਜਾਂਦਾ ਹੈ, ਜੋ ਕਿ ਸਭ ਥਾਈਂ ਰਵ ਰਿਹਾ ਭਰਪੂਰ ਹੈ। ਕੁਦਰਤੀ ਪਾਣੀ ਠੰਡਾ, ਨਿਰਮਲ ਤੇ ਜੀਵਨ ਰੂਪ ਹੈ। ਹਾਂਜੀ ਪਹਿਲਾਂ ਹਵਾ ਦਾ ਉਦਾਹਰਣ, ਹੁਣ ਪਾਣੀ ਦਾ। ਕੁਦਰਤੀ ਪਾਣੀ ਠੰਡਾ, ਨਿਰਮਲ ਤੇ ਜੀਵਨ ਰੂਪ ਹੈ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਤੇ ਜਦ ਇਸੇ ਪਾਣੀ ਵਿੱਚ ਸ਼ਰਾਬ, ਅਫੀਮ, ਜ਼ਹਿਰ, ਦੁੱਧ, ਮਿੱਠਾ ਆਦਿ ਮਿਲਾਉਂਦੇ ਹਾਂ ਤੇ ਪਾਣੀ ਦੀ ਹੋਂਦ ਤਾਂ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ ਪਰ ਉਸ ਮਿਲਾਵਟ ਅਨੁਸਾਰ ਪਾਣੀ ਦੇ ਗੁਣ ਬਦਲੇ ਜਾਂਦੇ ਹਨ ਅਤੇ ਮਿਲ ਗੋਬੇ ਘੋਲ ਅਨੁਸਾਰ ਉਹਦਾ ਅਸਰ ਜਾਂ ਉਹਦਾ ਨਤੀਜਾ ਹੁੰਦਾ ਹੈ। ਇਸੇ ਤਰ੍ਹਾਂ ਜਦ ਅੰਤਰ ਆਤਮੇ ਹੁਕਮ ਜੀਵਨ ਰੋਂ ਉੱਤੇ ਬਾਹਰ ਮੁਖੀ ਮਾਇਕੀ ਨੀਵੇਂ ਖਿਆਲਾਂ ਜਾਂ ਕਰਮਾਂ ਦਾ ਛੋੜ ਚੜ ਜਾਂਦਾ ਹੈ ਤਾਂ ਸਾਡਾ ਹਉਮੈ ਵਿਹੜਿਆ ਮਨ ਨੀਵੀਆਂ ਰੁਚੀਆਂ ਦਾ ਸ਼ਿਕਾਰ ਹੋ ਕੇ ਆਪਣੇ ਪਾਣੀ 'ਚ ਕਰਮ ਕਰਦਾ ਹੈ ਤੇ ਰੱਬ ਤੇ ਉਹਦੇ ਹੁਕਮ ਨੂੰ ਭੁੱਲ ਜਾਂਦਾ ਹੈ। ਜਿਵੇਂ ਬਿਜਲੀ ਦਾ ਕਰੰਟ ਤਾਂ ਉਹੀ ਹੁੰਦਾ ਹੈ ਪਰ ਉੱਪਰਲੇ ਬਲਬ ਦੀ ਰੰਗਤ ਅਨੁਸਾਰ ਭਿੰਨ ਭਿੰਨ ਰੰਗ ਬਿਰੰਗੀਆਂ ਰੋਸ਼ਨੀਆਂ ਪ੍ਰਗਟ ਹੁੰਦੀਆਂ ਹਨ। ਇਸ ਨਾਲ ਭੁਲੇਖਾ ਪੈਂਦਾ ਹੈ ਕਿ ਬਲਬ ਉਹ ਤੇ ਉਹਦੀ ਰੰਗੀਨ ਰੋਸ਼ਨੀ ਹੀ ਅਸਲੀ ਹੋਂਦ ਹੈ ਜਿਸ ਨੂੰ ਅਸੀਂ ਆਪਣੀ ਗਰਜ਼ਾਂ ਲਈ, ਆਪਣੀ ਮਨ ਮਰਜ਼ੀ ਜਾਂ ਆਪਣੇ ਪਾਣੀ 'ਚ ਵਰਤਦੇ ਹਾਂ। ਇਹੋ ਹੀ ਮਾਇਆ ਦਾ ਭਰਮ ਭੁਲਾਵਾ ਹੈ ਜਿਸ ਨੂੰ ਗੁਰਬਾਣੀ 'ਚ ਇਉਂ ਦਰਸਾਇਆ ਗਿਆ ਹੈ, ਐਸੇ ਕਾਹੇ ਭੂਲ ਭਰੇ ਕਰੇ ਕਰਾਵੇ ਮੁੱਕਰ ਪਾਵੇ ਪੇਖਤ ਸੁਨਤ ਸਦਾ ਸੰਗ ਹਰੇ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਣ ਕੌਰਾ ਅਨਹੋਵਣ ਮੀਠਾ ਬਿਖਿਆ ਮੈਂ ਲਪਟਾਏ ਜਰੇ ਅੰਧਕੂਪ ਮੈਂ ਪਰਿਓ ਪ੍ਰਾਣੀ ਪਰਮ ਗੁਬਾਰ ਮੋਹ ਬੰਦ ਪਰੇ ਕਉ ਨਾਨਕ ਪ੍ਰਭ ਹੋਤ ਦਿਆਰਾ ਗੁਰ ਭੇਟੈ ਕਾਢੈ ਬਾਂਹ ਫਰੇ। ਇਹ ਭਰਮ ਸਾਡੇ ਮਨ ਦੀ ਸਤਾ ਤੇ ਹਉਮੈ ਦੀ ਭਾਵਨਾ ਤੋਂ ਉਪਜਿਆ ਹੈ। ਇਸ ਲਈ ਨਿਰੇ ਪੂਰੇ ਦਿਮਾਗੀ ਗਿਆਨ ਨਾਲ ਇਹ ਭਰਮ ਦਾ ਹਨੇਰਾ ਦੂਰ ਨਹੀਂ ਹੋ ਸਕਦਾ। ਹਾਂਜੀ, ਦਿਮਾਗੀ ਗਿਆਨ ਨਾਲ ਇਹ ਭਰਮ ਦਾ ਹਨੇਰਾ ਦੂਰ ਨਹੀਂ ਹੋ ਸਕਦਾ, ਕਿਉਂਕਿ ਹਨੇਰੇ ਨੂੰ ਹਨੇਰਾ ਕਿਸ ਤਰ੍ਹਾਂ ਦੂਰ ਕਰ ਸਕਦਾ ਹੈ? ਹਨੇਰਾ ਤਾਂ ਸਿਰਫ ਰੋਸ਼ਨੀ ਦੇ ਆਉਣ ਤੇ ਆਪੇ ਸਹਿਜੇ ਉੱਡ ਪੁੱਡ ਜਾਂਦਾ ਹੈ। ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਪੈ ਭਰਮ ਮਿਟਾਇਆ। ਭਰਮ ਕੀ ਜਾਲੀ ਤਾਂ ਕੀ ਕਾਟੀ, ਜਾ ਕੋ ਸਾਧ ਸੰਗਤ ਵਿਸਵਾਸਾ। ਜਿੰਨਾ ਚਿਰ ਸਾਡਾ ਮਨ ਭਰਮ ਵਿੱਚ ਹੈ, ਅਸੀਂ ਹੋਮੇ ਦੇ ਦਾਇਰੇ ਵਿੱਚ ਹਾਂ, ਆਪਣੀ ਮਨ ਮਰਜ਼ੀ ਕਰਦੇ ਹਾਂ, ਆਪਣੇ ਹੀ ਭਾਣੇ ਵਿੱਚ ਵਿਚਰਦੇ ਹਾਂ। ਅਸਲ ਵਿੱਚ, ਹਾਂਜੀ, ਅਸਲ ਵਿੱਚ ਤਾਂ ਸਾਨੂੰ ਆਪਣੇ ਭਰਮ ਭੁਲਾਵੇ ਦੀ ਸਮਝ ਨਹੀਂ, ਆਪਣੀ ਹੋਮੇ ਦਾ ਗਿਆਨ ਨਹੀਂ। ਜੇ ਪੜ੍ਹ ਸੁਣ ਕੇ ਦਿਮਾਗੀ ਸਮਝ, ਹਾਂਜੀ ਦਿਮਾਗੀ ਸਮਝ ਆ ਵੀ ਜਾਵੇ ਪੜ੍ਹ ਸੁਣ ਕੇ, ਤਾਂ ਇਹਨਾਂ ਖਿਆਲਾਂ 'ਤੇ ਨਿਸ਼ਚਾ ਨਹੀਂ ਆਉਂਦਾ, ਉਸੇ ਪੁਰਾਣੀ ਜੀਵਨ ਰੋਡ, ਉਸੇ ਰੂਟੀਨ ਵਿੱਚ ਰੁੜੀ ਜਾਂਦੇ ਹਾਂ। ਜੇ ਦਿਮਾਗੀ ਨਿਸ਼ਚਾ ਆ ਵੀ ਜਾਵੇ ਤਾਂ ਹੋਮੇ ਦਾ ਭਰਮਗੜ ਟੁੱਟਦਾ ਨਹੀਂ। ਇਸ ਮਿੱਠੇ ਜੱਗ ਦੇ ਕੂੜੇ ਭੁਲੇਖੇ ਤੋਂ ਪਰੇ ਹੋਰ ਕਿਸੇ ਚੰਗੇਰੀ ਉਚੇਰੀ ਆਤਮਕ ਅਵਸਥਾ ਦੀ ਸਾਨੂੰ ਸੋਝੀ ਹੀ ਨਹੀਂ। ਜੇ ਮਾੜੀ ਮੋਟੀ ਸੋਝੀ ਵੀ ਪੈਂਦੀ ਹੈ ਤਾਂ ਸਾਨੂੰ ਉਸ 'ਤੇ ਨਿਸ਼ਚਾ ਨਹੀਂ। ਜੇ ਨਿਸ਼ਚਾ ਵੀ ਆ ਜਾਵੇ ਤਾਂ ਫਿਰ ਸਾਨੂੰ ਪਰਮਾਰਥ ਦੀ ਸਹੀ ਸੇਧ ਨਹੀਂ ਮਿਲਦੀ। ਜੇ ਸੇਧ ਵੀ ਮਿਲ ਜਾਵੇ ਤਾਂ ਆਤਮ ਮਾਰਗ 'ਤੇ ਚੱਲਣ ਦੀ ਦ੍ਰਿੜਤਾ ਉੱਦਮ ਸਾਥੋਂ ਨਹੀਂ ਹੁੰਦਾ। ਮਾਨਸਿਕ ਤੇ ਆਤਮਕ ਅਵਸਥਾ ਦਾ ਸਹੀ ਨਿਰਣਾ ਜਾਂ ਪਹਿਚਾਣ ਸਾਥੋਂ ਨਹੀਂ ਹੁੰਦੀ, ਅਤੇ ਇਸ ਸਹੀ ਨਿਰਣੇ ਬਗੈਰ ਬਹੁਤੇ ਜਗਿਆਸੂ ਵੀ ਆਤਮਕ ਪੰਧ ਵਿੱਚ ਅਟਕੇ ਹੋਏ ਹਨ। ਹਾਂਜੀ, ਮਾਨਸਿਕ ਤੇ ਆਤਮਕ ਅਵਸਥਾ ਸਾਨੂੰ ਇਹ ਹੀ ਨਹੀਂ ਪਤਾ ਚੱਲਦਾ, ਅਤੇ ਇਸ ਨਿਰਣੇ ਬਗੈਰ ਜਗਿਆਸੂ ਵੀ ਆਤਮਕ ਪੰਧ ਵਿੱਚ ਅਟਕੇ ਹੋਏ ਹਨ ਅਤੇ ਭੰਬਲ ਭੂਸਿਆਂ 'ਚ ਫਸ ਕੇ ਆਪਣਾ ਜੀਵਨ ਅਜਾਈ ਗਵਾ ਰਹੇ ਹਨ। ਇਹ ਨਾ ਇੱਧਰ ਕੇ ਰਹੇ ਨਾ ਉੱਧਰ ਕੇ ਵਿਚਾਲੇ ਹੀ ਲਟਕ ਰਹੇ ਹਨ। ਆਪਣੀ ਮਨ ਮਰਜ਼ੀ ਜਾਂ ਆਪਣੇ ਭਾਣੇ ਅਤੇ ਇਲਾਹੀ ਹੁਕਮ, ਇਹਨਾਂ ਦਾ ਨਖੇੜਵਾ ਨਿਰਣਾ ਨਹੀਂ ਹੁੰਦਾ। ਆਪਣਾ ਪਾਣਾ ਹੈ ਕਿ ਇਲਾਹੀ ਪਾਣਾ, ਨਿਰਣਾ ਨਹੀਂ। ਇਲਾਹੀ ਹੁਕਮ ਨੂੰ ਬੁੱਝਣ, ਚੀਨਣ, ਪਹਿਚਾਨਣ ਦੀ ਜਾਂਚ ਨਹੀਂ ਆਉਂਦੀ, ਲੋੜ ਨਹੀਂ ਪਾਸਦੀ। ਜੇਕਰ ਪੜ੍ਹ ਸੁਣ ਕੇ ਦਿਮਾਗੀ ਵਿਰਾਗ ਦੇ ਉਛਾਲ ਨਾਲ, ਹਾਂਜੀ ਪੜ੍ਹ ਸੁਣ ਕੇ ਦਿਮਾਗੀ ਵਿਰਾਗ ਦੇ ਉਛਾਲ ਨਾਲ ਝੂਮਣਾ, ਅਨੋਖੀਆਂ ਹਰਕਤਾਂ ਕਰਨੀਆਂ, ਇਹ ਓਪਰਾ ਜਿਹਾ ਗਧਾ ਵਿਰਾਗ ਦਾ ਪ੍ਰਗਟਾਵਾ ਆਰਜ਼ੀ ਵੇਗ ਹੁੰਦਾ ਹੈ, ਛੇਤੀ ਹੀ ਉੱਡ ਪੁੱਡ ਜਾਂਦਾ ਹੈ। ਮਾਨਸਿਕ ਭੁਲੇਖਿਆਂ ਦੀ ਤਰ੍ਹਾਂ ਧਾਰਮਿਕ ਤੇ ਆਤਮਕ ਭੁਲੇਖਿਆਂ ਦੀ ਵੀ ਸਾਨੂੰ ਚਾਹੁੰਦੀ ਲੱਗਦੀ ਹੈ, ਤੇ ਅਸੀਂ ਆਪਣੇ ਆਪ ਨੂੰ ਭਲਾ ਪਲੇਰਾ ਜਾਂ ਪਾਰਗ੍ਰਾਮੀ ਸਮਝਣ ਲੱਗ ਪੈਂਦੇ ਹਾਂ। ਮਨੋ ਕਲਪਤ ਮਾਨਸਿਕ ਚਮਤਕਾਰਾਂ ਤੇ ਰਿੱਧੀਆਂ ਸਿੱਧੀਆਂ ਨੂੰ ਹੀ ਆਤਮਕ ਪ੍ਰਾਪਤੀ ਸਮਝ ਕੇ ਆਕੜੇ ਫਿਰਦੇ ਹਾਂ। ਹਾਂਜੀ, ਮਨੋ ਕਲਪਤ ਮਾਨਸਿਕ ਚਮਤਕਾਰ, ਰਿੱਧੀਆਂ ਸਿੱਧੀਆਂ, ਇਸੇ ਨੂੰ ਹੀ ਆਤਮਕ ਪ੍ਰਾਪਤੀ ਸਮਝ ਕੇ ਆਕੜੇ ਫਿਰਦੇ ਹਾਂ, ਜਿਸ ਨਾਲ ਸਾਡੀ ਆਤਮਕ ਜਗਿਆਸਾ ਵਿੱਚ ਰੁਕਾਵਟ ਪੈ ਜਾਂਦੀ ਹੈ। ਇਹਨਾਂ ਅਖੌਤੀ ਫੋਕੀਆਂ ਧਾਰਮਿਕ ਪ੍ਰਾਪਤੀਆਂ ਵਿੱਚ ਅਸੀਂ ਇੰਨੇ ਆਫਰੇ ਫਿਰਦੇ ਹਾਂ ਕਿ ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਨੱਕ ਚਾੜ ਕੇ ਤੱਕਦੇ ਤੇ ਪਰਖਦੇ ਹਾਂ, ਮਜ਼ਹਬੀ ਫਤਵੇ ਲਾਉਣ ਨੂੰ ਤਿਆਰ ਬਰ ਤਿਆਰ ਰਹਿੰਦੇ ਹਾਂ। ਕਈ ਵਾਰੀ ਸਾਡਾ ਧਾਰਮਿਕ ਅਫਰੇਵਾਂ ਇਤਨਾ ਵੱਧ ਜਾਂਦਾ ਹੈ ਕਿ ਫੁੱਟ ਕੇ ਧਾਰਮਿਕ ਜਨੂੰਨ ਦੀ ਸ਼ਕਲ ਧਾਰ ਲੈਂਦਾ ਹੈ। ਜਦ ਕਿਤੇ ਧਾਰਮਿਕ ਜਨੂੰਨ ਦਾ ਜਵਾਲਾਮੁਖੀ ਫੁੱਟਦਾ ਹੈ ਤਾਂ ਇਹਦਾ ਉਛਾਲ ਬੇਅੰਤ ਤਬਾਹੀ ਤੇ ਜ਼ੁਲਮ ਦਾ ਕਾਰਨ ਬਣਦਾ ਹੈ। ਹਾਂਜੀ, ਧਾਰਮਿਕ ਪਾਠ ਪੂਜਾ, ਧਾਰਮਿਕ ਕਰਮ ਕਿਰਿਆ ਅਤੇ ਅਖੌਤੀ ਪ੍ਰਾਪਤੀਆਂ ਨੂੰ ਹੀ ਅਸੀਂ ਆਤਮਕ ਸਿਖਰ ਜਾਂ ਮੰਜ਼ਿਲ ਸਮਝੀ ਬੈਠੇ ਹਾਂ, ਪਰ ਗੁਰਬਾਣੀ ਸਾਨੂੰ ਇਉਂ ਤਾੜਨਾ ਕਰਦੀ ਹੈ, ਪਾਠ ਪੜਿਓ, ਅਰਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੁਮ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੇ ਬੁੱਧ ਵਿਵੇਕਾ। ਉੱਪਰਲੀਆਂ ਪੰਕਤੀਆਂ ਤੋਂ ਪ੍ਰਤੱਖ ਹੈ ਕਿ ਸਾਡੇ ਧਾਰਮਿਕ ਕਰਮ ਕਿਰਿਆ, ਸਾਡਾ ਵੈਰਾਗ, ਇਹ ਕ੍ਰਿਸ਼ਮੇ ਨਜ਼ਾਰੇ ਜੋ ਸਾਨੂੰ ਸਮਾਧੀਆਂ 'ਚ ਨਜ਼ਰ ਆਉਂਦੇ ਹਨ, ਰਿੱਧੀਆਂ ਸਿੱਧੀਆਂ ਤੇ ਹੋਰ ਅਨੇਕਾਂ ਜੋਗੀਆਂ ਵਾਲੀਆਂ ਪ੍ਰਾਪਤੀਆਂ, ਇਹ ਨਿਰੇ ਪੂਰੇ ਤ੍ਰੈਗੁਣੀ ਮਾਇਕੀ ਮੰਡਲ 'ਚ ਹੋਮੇ ਦੇ ਦਾਇਰੇ ਤਾਂ ਹੀ ਸੀਮਤ ਹਨ। ਇਹਨਾਂ ਵਿੱਚ ਹੋਂ ਧਾਰੀ ਮਨ ਮਰਜ਼ੀ ਜਾਂ ਆਪਣੇ ਪਾਣੇ ਦਾ ਹੀ ਵਰਤ ਵਰਤਾਰਾ ਅਤੇ ਬੋਲਬਾਲਾ ਹੈ। ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਇਹਨਾਂ ਦੋਹਾਂ ਮੰਡਲਾਂ ਤੇ ਇਹਨਾਂ ਵਿੱਚ ਵਰਤ ਰਹੇ ਹੁਕਮ ਵਿੱਚ ਭਿੰਨਤਾ ਹੈ, ਵਿਲੱਖਣਤਾ ਹੈ, ਉਲਟੀ ਖੇਲ ਦਾ ਵਰਤਾਰਾ ਹੈ। ਇੱਕ ਪਾਸੇ ਤ੍ਰੈਗੁਣੀ ਮਾਇਕੀ ਮੰਡਲ ਹੈ, ਦੂਜੇ ਪਾਸੇ ਇਲਾਹੀ ਮੰਡਲ। ਕੀ ਭਿੰਨਤਾ ਹੈ ਇਹਨਾਂ ਵਿੱਚ, ਕੀ ਫਰਕ ਹੈ? ਮਾਇਕੀ ਮੰਡਲ ਹੋਮੇ ਦਾ ਪ੍ਰਗਟਾਵਾ ਹੈ, ਇਲਾਹੀ ਮੰਡਲ ਆਤਮ ਪਸਾਰਾ ਹੈ। ਮਾਇਕੀ ਮੰਡਲ 'ਚ ਸਾਡੀ ਮਨ ਮਰਜ਼ੀ ਹੈ, ਇਲਾਹੀ ਮੰਡਲ ਵਿੱਚ ਇਲਾਹੀ ਹੁਕਮ ਹੈ। ਇਹ ਮੈਂ ਮੇਰੀ ਹੈ, ਉਹ ਤੂੰ ਤੇਰੀ ਹੈ, ਇਹ ਭਰਮ ਦਾ ਹਨੇਰਾ, ਉਹ ਆਤਮ ਪ੍ਰਕਾਸ਼। ਇੱਥੇ ਕੂੜ ਦਾ ਬੋਲਬਾਲਾ, ਉੱਥੇ ਸੱਚ ਦਾ ਵਰਤਾਰਾ। ਮਾਇਕੀ ਮੰਡਲ ਵਿੱਚ ਸਾਨੂੰ ਦੁੱਖ ਕਲੇਸ਼ ਹਨ ਤੇ ਆਤਮਕ ਮੰਡਲ ਵਿੱਚ ਸਦਾ ਖੇਮ ਕੁਸ਼ਲ ਹੈ। ਇੱਥੇ ਅਸੀਂ ਕਰਮਬੱਧ ਹਾਂ, ਉੱਥੇ ਕਰਮਾਂ ਤੋਂ ਆਜ਼ਾਦ ਹੈ। ਇਹ ਜਮਾਂ ਦੇ ਚੀਰੇ ਵਿੱਚ ਹੈ, ਉੱਥੇ ਜਮ ਨੇੜ ਨਾ ਆਵੇ ਹੈ। ਇੱਥੇ ਆਵਾਗਮਨ ਹੈ, ਉੱਥੇ ਤਾਂ ਬਹੁੜ ਨਾ ਮਰਨਾ ਹੈ। ਇਹ ਚਿੰਤਾ ਚਿਖਾ ਹੈ, ਉਹ ਆਤਮਕ ਠੰਡ ਹੈ। ਇਹ ਪਟਕ ਨਾ ਉਹ ਸ਼ਾਂਤੀ, ਇਹ ਤ੍ਰਿਸ਼ਨਾ ਉਹ ਤ੍ਰਿਪਤ ਅਗਾਏ ਹੈ। ਇੱਥੇ ਪਾਪ ਉੱਥੇ ਪੁੰਨ, ਇੱਥੇ ਸਿਆਣਪ ਦੀ ਟੇਕ ਹੈ। ਹਾਂਜੀ, ਮਾਇਕੀ ਮੰਡਲ ਵਿੱਚ ਅਸੀਂ ਸਿਆਣਪ ਦੀ ਟੇਕ ਲੈਂਦੇ ਹਾਂ, ਜਦਕਿ ਇਲਾਹੀ ਮੰਡਲ ਵਿੱਚ ਤਾਂ ਪ੍ਰਭ ਡੋਰੀ ਹੱਥ ਤੁਮਹਾਰੇ ਹੈ। ਇੱਥੇ ਡਰ ਹੈ, ਭੈ ਹੈ, ਉਹ ਨਿਰਭੈ ਹੈ। ਇਹ ਨਾਸ਼ਵੰਤ ਹੈ, ਉਹ ਅਵਿਨਾਸੀ ਹੈ। ਇੱਥੇ ਈਰਖਾ ਦਵੈਤ ਹੈ, ਉੱਥੇ ਤਾਂ ਸਗਲ ਸਿਉਂ ਬਣ ਆਈ ਹੈ। ਇੱਥੇ ਨਫ਼ਰਤ ਉੱਥੇ ਪਿਆਰ, ਇਹ ਅਗਨ ਸੋਖ ਸਾਗਰ ਉਹ ਅੰਮ੍ਰਿਤ ਸੁਖ ਸਾਗਰ ਹੈ। ਇੱਥੇ ਕਾਮਨਾ ਸਹਿਤ ਹੈ, ਉਹ ਨਿਸ਼ਕਾਮ ਹੈ। ਇਹ ਕੱਲ ਤਾਤੀ ਉਹ ਠੰਡਾ ਹਰ ਨਾਉ ਹੈ। ਸੂਰਜ ਵਿੱਚ ਧੁੱਪ ਦਾ ਪ੍ਰਕਾਸ਼ ਹੁੰਦਾ ਹੈ, ਇਹ ਧੁੱਪ ਸਾਰੀ ਸ੍ਰਿਸ਼ਟੀ ਨੂੰ ਰੋਸ਼ਨੀ, ਨਿੱਘ, ਜੀਵਨ, ਰੌਂ ਤੇ ਸ਼ਕਤੀ ਆਦਿ ਅਨੇਕਾਂ ਦਾਤਾਂ ਪ੍ਰਦਾਨ ਕਰਦੀ ਹੈ। ਇਸ ਧੁੱਪ ਦੇ ਪ੍ਰਕਾਸ਼, ਵਿਕਾਸ ਅਤੇ ਕਿਰਨਾਂ ਦੁਆਰਾ ਜੀਵਨ ਰੌਂ ਦੀ ਰਵਾਨਗੀ, ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਦਾ ਪ੍ਰਵੇਸ਼ ਹੋਣਾ, ਨਿੱਘ ਸ਼ਕਤੀ ਆਦਿ ਦਾਤਾਂ, ਜੀਵਾਂ ਦੀ ਪਾਲਣਾ, ਪੋਸਣਾ, ਸਾਂਭ ਸੰਭਾਲ, ਲੈ ਹੋਣਾ, ਮੁੜ ਉਪਜਣਾ, ਵਧਣਾ ਫੁੱਲਣਾ, ਅਣਲਿਖੇ ਅਪੁੱਲ ਗੁਪਤ ਸਦੀਵੀ ਇਕਸਾਰ ਕੁਦਰਤੀ ਨਿਯਮਾਂ ਕਾਨੂੰਨਾਂ ਦੀ ਸਹਿਚਾਲ ਦੀ ਰਵਾਨਗੀ ਜਾਂ ਹਰਕਤ ਨੂੰ ਹੀ ਧੁੱਪ ਰੂਪ ਹੁਕਮ ਕਿਹਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕਵਾਉ ਦਾ ਪ੍ਰਗਟਾਵਾ, ਉਹਦੇ ਪ੍ਰਗਟਾਵੇ ਦਾ ਪ੍ਰਕਾਸ਼, ਉਸ ਪ੍ਰਕਾਸ਼ ਦਾ ਵਿਕਾਸ, ਵਿਕਾਸ ਦਾ ਫੈਲਾਓ, ਫੈਲਾਓ ਦੀ ਰਵਾਨਗੀ, ਰਵਾਨਗੀ ਦਾ ਵੇਗ, ਵੇਗ ਦੀ ਸਹਿਜ ਚਾਲ, ਸਹਿਜ ਚਾਲ ਦੇ ਨਿਯਮ, ਨਿਯਮਾਂ ਦੀ ਹਰਕਤ ਨੂੰ ਹੀ ਇਲਾਹੀ ਹੁਕਮ ਕਿਹਾ ਜਾਂਦਾ ਹੈ। ਇਸ ਇਲਾਹੀ ਹੁਕਮ ਦੀ ਸਹਿਜ ਚਾਲ ਰਵਾਨਗੀ, ਇਹਦੀ ਰੋੜ, ਇਹਦੇ ਲਹਿਰਾਂ ਵਿੱਚ ਸਾਡੀ ਨਿੱਕੀ ਜਿਹੀ ਮਨ ਮਰਜ਼ੀ ਨੂੰ ਰਲਾਉਣਾ, ਉਹਨੂੰ ਰੋੜਨਾ, ਆਪਣੀ ਮਨ ਮਰਜ਼ੀ ਨੂੰ ਇਸ ਵਿੱਚ ਸੁਰ ਕਰਨਾ, ਇਹੀ ਹੁਕਮ ਦੇ ਪਾਣੇ ਨੂੰ ਮੰਨਣਾ ਹੈ। ਹਾਂਜੀ, ਇਹੋ ਇਲਾਹੀ ਹੁਕਮ ਸਾਡੇ ਸਦਾ ਅੰਗ ਸੰਗ ਹੋ ਕੇ, ਅੰਗ ਸੰਗ ਮੌਲਾ ਹੋ ਕੇ, ਅੰਗ ਅੰਗ ਸੁਖਦਾਈ ਹੋ ਕੇ, ਬਖਸ਼ਿਸ਼ ਰੂਪ ਹੋ ਕੇ, ਪ੍ਰੇਮ ਰੂਪ ਹੋ ਕੇ, ਪਰਮ ਪਿਆਲਾ ਬਣ ਕੇ, ਨਾਮ ਖੁਮਾਰੀ ਬਣ ਕੇ, ਰਸ ਰੂਪ ਹੋ ਕੇ, ਆਪੇ ਰਸੀਆ ਹੋ ਕੇ, ਰਾਵਣ ਹਾਰਾ ਬਣ ਕੇ, ਅਤ ਪ੍ਰੀਤਮ ਬਣ ਕੇ, ਸ਼ਬਦ ਰੂਪ ਹੋ ਕੇ, ਨਾਮ ਸਰੂਪ ਹੋ ਕੇ, ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰਵ ਰਿਹਾ ਭਰਪੂਰ ਹੈ। ਹੁਕਮ ਮੰਨਣ ਦੀ ਉੱਚਮ ਉੱਚੀ ਸੂਚਮ ਸੂਚੀ ਅਵਸਥਾ ਨੂੰ ਗੁਰਬਾਣੀ 'ਚ ਇਉਂ ਦਰਸਾਇਆ ਗਿਆ ਹੈ, ਸੋਈ ਕਰਾਵੇ ਜੋ ਤੁਦ ਪਾਵੇ, ਮੋਹੇ ਸਿਆਣਪ ਕਛੂ ਨਾ ਆਵੇ, ਹਮ ਬਾਰਕ ਤਉ ਸਰਨਾਈ, ਪ੍ਰਭ ਆਪੇ ਪੈਜ ਰਖਾਈ, ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤ ਪਾਲਣ ਲਾਗਾ, ਕਰੀ ਤੇਰਾ ਕਰਾਇਆ, ਜੀ ਜੰਤ ਤੇਰੇ ਤਾਰੇ, ਪ੍ਰਭ ਡੋਰੀ ਹੱਥ ਤੁਮਾਰੇ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸਰਨਾ। ਪਰ ਇਹ ਇਲਾਹੀ ਮੰਡਲ ਦੀ ਪਰਮ ਖੇਲ, ਇਹ ਗੱਲੀ ਬਾਤੀ, ਦਿਮਾਗੀ ਸਮਝ, ਉਕਤੀਆਂ ਜੁਕਤੀਆਂ, ਫੋਕੇ ਗਿਆਨ, ਕਰਮ ਕਾਂਡ, ਹੱਠ ਧਰਮ, ਧਾਰਮਿਕ ਪਖੰਡ ਨਾਲ ਖੇਲੀ ਨਹੀਂ ਜਾ ਸਕਦੀ। ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ, ਗਿਆਨ ਧਿਆਨ ਸਭ ਕੋਈ ਰਵੇ, ਬੰਧਨ ਬੰਧਿਆ ਸਭ ਜਗ ਪਵੇ, ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ, ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਣਾ। ਦੂਜੇ ਲਫਜ਼ਾਂ ਵਿੱਚ, ਹਾਂਜੀ ਦੂਜੇ ਲਫਜ਼ਾਂ ਵਿੱਚ, ਮਨ ਦੀਆਂ ਸਿਆਣਪਾਂ ਉਕਤੀਆਂ ਜੁਕਤੀਆਂ ਇਹੇੜ ਤਿਹੜ ਆਪਣੀ ਹੋਮੇ ਆਪਣੀ ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਇਣ ਕਰਨਾ। ਹਾਂਜੀ ਆਪਣੀਆਂ ਸਿਆਣਪਾਂ ਨੂੰ ਨਾਵੇਂ ਕਾ ਰੰਗ ਚਾੜਨਾ, ਪਿਰਮ ਪਿਆਲਾ ਪੀਣਾ, ਪਿਰਮ ਰਸ ਵਿੱਚ ਮਸਤ ਹੋਣਾ, ਮਸਤੀ 'ਚ ਬਿਸਮਾਦ ਹੋਣਾ, ਬਿਸਮਾਦ ਹੋ ਕੇ ਆਪਾ ਭੁੱਲਣਾ, ਨਾਨਕ 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 ਮਈ ਹੋਣਾ ਹੀ ਆਪਣੇ ਪਾਣੇ 'ਚੋਂ ਨਿਕਲਣਾ ਹੈ ਅਤੇ ਇਲਾਹੀ ਪਾਣੇ ਵਿੱਚ ਆਉਣਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਲੇਖ ਨੰਬਰ 27 ਹੁਕਮ ਭਾਗ ਤੀਜਾ, ਹੁਕਮ ਦੀ ਲੜੀ ਦੇ 9 ਭਾਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।